Sachi Pee ਗੁਰਦੇਵ ਜੀ ਦੀ ਵਡਿਆਈ। ਹਜ਼ੂਰ ਦਾ ਇੱਕ ਮਹਾਨ ਗੁਣ ਗੁਰਬਾਣੀ ਵਿੱਚ ਆਇਆ ਹੈ, ਔਗਣ ਕੋਗਣਾ ਚਿਤਾਰੇ। ਅਤੇ ਭਾਈ ਗੁਰਦਾਸ ਜੀ ਨੇ ਵੀ ਇਹੀ ਗੱਲ ਆਖੀ, ਸਤਿਗੁਰ ਗੁਣੀ ਨਿਧਾਨ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਸਤਿਗੁਰ ਗੁਣਾਂ ਦਾ ਖਜ਼ਾਨਾ ਹੈ। ਪਰ ਉਸ ਖਜ਼ਾਨੇ ਵਿੱਚ ਇੱਕ ਮਹਾਨ ਗੁਣ ਬਹੁਤ ਵੱਡਾ ਹੈ, ਜਿਹੜਾ ਦੁਨੀਆਂ ਦੀ ਕਿਸੇ ਵਿਅਕਤੀ ਦੇ ਹਿੱਸੇ ਵਿੱਚ ਨਹੀਂ ਆਇਆ। ਦੋ ਚਾਰ ਮਿੰਟ ਤੁਹਾਡੀ ਇਕਾਂਤ ਚਾਹੁੰਦਾ। ਮੈਂ ਜਦੋਂ ਆਪਣੇ ਅੰਦਰ ਛਾਤੀ ਮਾਰਦਾ ਹਾਂ ਤਾਂ ਮੈਂ ਵੇਖਦਾ ਹਾਂ ਕਿ ਸਵਾਏ ਔਗਣਾਂ ਦੇ ਮੇਰੇ ਅੰਦਰ ਕੁਛ ਵੀ ਨਹੀਂ। ਕਦੀ ਤੁਸੀਂ ਵੀ ਛਾਤੀ 'ਚ ਮਾਰਿਆ ਕਰ? ਅਤੇ ਜੇ ਸਾਰੇ ਗੁਣਾਂ ਔਗਣਾਂ ਦੀ ਉਹਨੇ ਪੜਚੋਲ ਕਰਨੀ ਹੈ ਫਿਰ ਸਾਰੀ ਥਾਂ ਪਈ। ਲੈਜਰ ਦੇ ਵਿੱਚ ਬੈਲੈਂਸ ਉਦੋਂ ਹੀ ਨਿਕਲਦਾ ਹੈ ਕਿ ਡੈਬਿਟ ਕੁਛ ਰਕਮ ਜ਼ਿਆਦਾ ਹੋਵੇ, ਕ੍ਰੈਡਿਟ ਜ਼ਿਆਦਾ ਹੋਵੇ, ਡੈਬਿਟ ਘੱਟ ਹੋਵੇ, ਬੈਲੈਂਸ ਨਿਕਲ ਆਉਂਦਾ। ਅਤੇ ਜਿੱਥੇ ਨੇੜੇ ਹੀ ਔਗਣ ਹੋਣ, ਗੁਣ ਹੋਵੇ ਹੀ ਕੋਈ ਨਾ, ਅਤੇ ਉੱਥੇ ਬੈਲੈਂਸ ਹੀ ਨਿਕਲ। ਹਜ਼ੂਰ ਨੇ ਇਸੀ ਵਾਸਤੇ ਆਖਿਆ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ, ਕੋਈ ਜੇ ਤੁਸੀਂ ਵਿਚਾਰ ਕੀਤੀ ਤਾਂ ਫਿਰ ਮੇਰੀ ਕੋਈ ਥਾਂ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਹਨ ਸਤਿਗੁਰ ਗੁਣੀ ਨਿਧਾਨ ਹੈ। ਕਿਹੜਾ ਵੱਡਾ ਗੁਣ ਹੈ ਭਾਈ ਸਾਹਿਬ ਗੁਰਦੇਵ ਜੀ ਵਿੱਚ? ਆਉਂਦੇ ਨੇ ਗੁਣ ਕਰ ਬਖਸ਼ੇ ਔਗਣ ਆ ਰਹੇ, ਇਹ ਵੱਡਾ ਗੁਣ ਹੈ। ਜੇ ਕੋਈ ਔਗਣ ਹਾਰਾ ਹਜ਼ੂਰ ਦੀ ਦਰਗਾਹ ਵਿੱਚ ਆ ਵੀ ਜਾਂਦਾ ਹੈ, ਹਜ਼ੂਰ ਨਫ਼ਰਤ ਨਹੀਂ ਕਰਦੇ, ਔਖਾ ਨਹੀਂ ਬੋਲਦੇ, ਮਿੱਠ ਬੋਲੜੇ ਸਦਾ ਮਿੱਠਾ ਹੀ ਬੋਲਦੇ ਹਨ ਅਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿੱਚ ਮਿਲਾ ਲੈਂਦੇ ਹਨ। ਭਾਈ ਗੁਰਦਾਸ ਜੀ ਨੇ ਇੱਕ ਥਾਂ 'ਤੇ ਬੜਾ ਗਜ਼ਬ ਕੀਤਾ ਹੈ, ਮੈਂ ਇੱਕ ਬੇਨਤੀ ਕਰਾਂ ਤੁਹਾਡੀ ਸੇਵਾ ਵਿੱਚ, ਹਮੇਸ਼ਾ ਹੀ ਕਰਦਾ ਹੁੰਦਾ, ਇਹ ਇਤਨਾ ਵੱਡਾ ਮਹਾਨ ਜਹਾਜ਼ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਾਡੇ ਕੋਲ ਜਿਹੜੀ ਦੇਣ ਹੈ, ਇਹ ਪੜ੍ਹਨ ਵਾਸਤੇ ਹੈ, ਵਿਚਾਰਨ ਵਾਸਤੇ ਹੈ। ਯਤਨ ਕੀਤਾ ਕਰੋ, ਸਮਾਂ ਕੱਢਿਆ ਕਰੋ ਇਹਨੂੰ ਪੜ੍ਹਨ ਵਾਸਤੇ, ਇਹਨੂੰ ਵਿਚਾਰਨ ਵਾਸਤੇ। ਇਹ ਬਹੁਤ ਮਹਾਨ ਸਾਗਰ ਹੈ, ਲੋੜ ਹੈ ਇਹਦੇ ਟੁੱਬੇ ਨਾਲ, ਅਤੇ ਜਿਹੜਾ ਸਮੁੰਦਰ ਵੀ ਟੁੱਬੇ ਲਾਵੇਗਾ ਮੋਤੀ ਉਹਨੂੰ ਹੀ ਮਿਲਣਗੇ। ਇਸ ਮਹਾਨ ਸਾਗਰ ਵਿੱਚ ਟੁੱਬੇ ਲਾਉਣ ਵਾਲਾ ਜੀਵ ਜਦੋਂ ਸੋਹਣੇ ਸੁੰਦਰ ਮੋਤੀ ਗ੍ਰਹਿਣ ਕਰ ਲੈਂਦਾ, ਉਹਦੀ ਜ਼ਿੰਦਗੀ ਬਦਲ ਜਾਂਦੀ ਹੈ। ਅਤੇ ਭਾਈ ਸਾਹਿਬ ਜੀ ਬੜੇ ਉਦਾਸ ਹਨ ਅੱਜ, ਬੜੇ ਧਿਆਨ ਨਾਲ ਬੈਠੇ ਹੋ। ਸਿੱਖ ਪੁੱਛਦਾ, ਭਾਈ ਸਾਹਿਬ ਜੀ ਉਦਾਸ ਕਿਉਂ ਹੋ? ਆਖਣ ਲੱਗੇ, ਅੱਜ ਗੁਰਦੇਵ ਜੀ ਦੀ ਇੱਕ ਤਾਰੀਫ ਸੁਣੀ ਹੈ, ਇਸ ਵਾਸਤੇ ਉਦਾਸ ਹੋ ਗਏ। ਅਜੀਬ ਗੱਲ ਹੈ, ਸਤਿਗੁਰ ਜੀ ਦੀ ਤਾਰੀਫ ਸੁਣੀ ਹੈ ਅਤੇ ਖੁਸ਼ੀ ਦੀ ਗੱਲ ਹੈ, ਉਦਾਸ ਹੋਣ ਵਾਲੀ ਗੱਲ ਕੋਈ ਨਹੀਂ। ਆਖਣ ਲੱਗੇ, ਨਹੀਂ ਤੈਨੂੰ ਨਹੀਂ ਪਤਾ, ਇਹ ਗੱਲ ਹੀ ਇਹੋ ਜਿਹੀ ਹੈ ਕਿ ਮੈਂ ਉਦਾਸ ਹੋ ਗਈ। ਐਸੀ ਕਿਹੜੀ ਗੱਲ ਹੈ ਜਿਸ ਕਰਕੇ ਤੁਸੀਂ ਉਦਾਸ ਹੋਏ ਹੋ? ਆਖਣ ਲੱਗੇ, ਅੱਜ ਮੈਂ ਸੁਣਿਆ ਕਿ ਸਤਿਗੁਰ ਭਗਤ ਵਚਨ ਹੈ, ਆਪਣੇ ਭਗਤਾਂ ਨਾਲ ਪਿਆਰ ਕਰਦਾ, ਆਪਣੇ ਸੇਵਕਾਂ ਨਾਲ ਪਿਆਰ ਕਰਦਾ, ਆਪਣੇ ਪਿਆਰਿਆਂ ਨੂੰ ਆਪਣੇ ਕੋਲ ਆ ਕੇ ਬਿਠਾਉਂਦਾ, ਅਤੇ ਮੈਂ ਇਸ ਵਾਸਤੇ ਉਦਾਸ ਹੋ ਗਿਆ। ਭਾਈ ਸਾਹਿਬ ਜੀ, ਇਹਦੇ ਵਿੱਚ ਉਦਾਸੀ ਵਾਲੀ ਕਿਹੜੀ ਗੱਲ ਹੈ? ਜੇ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਤਾਂ ਇਹ ਤਾਂ ਬੜਾ ਵੱਡਾ ਮਹਾਨ ਗੁਣ ਹੈ ਉਹਦਾ। ਆਖਣ ਲੱਗੇ, ਇਹ ਗੱਲ ਨਹੀਂ, ਮੇਰੇ ਮਨ ਦੇ ਵਿਚਾਰ ਪੈਦਾ ਹੋਏ, ਜੇ ਇਹ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਤਾਂ ਮੇਰੇ ਵਰਗੇ ਗੁਨਾਹਗਾਰ ਫਿਰ ਕਿੱਥੇ ਜਾਣਗੇ? ਇਸੇ ਵਾਸਤੇ ਮੈਂ ਉਦਾਸ ਹੋਇਆ। ਭਗਤ ਵਚਨ ਸੁਣ, ਜਦੋਂ ਮੈਂ ਸੁਣਿਆ ਕਿ ਗੁਰੂ ਭਗਤ ਵਚਨ ਹੈ, ਆਪਣੇ ਭਗਤਾਂ ਨਾਲ ਪਿਆਰ ਕਰਦਾ ਹੈ, ਭਗਤ ਵਚਨ ਸੁਣ, ਹੋਦ ਹੂੰ ਨਿਰਾਸ ਹਿਰਦੇ, ਪਰ ਫਿਰ ਮੈਂ ਪ੍ਰਸੰਨਤਾ ਹੋ ਗਈ, ਫਿਰ ਮੈਨੂੰ ਖੁਸ਼ੀ ਵੀ ਹੋ ਗਈ। ਇੱਕ ਹੋਰ ਗੱਲ ਸੁਣੀ, ਅਗਲੀ ਤੁਕ 'ਚ ਫਰਮਾਉਂਦੇ ਨੇ, ਹੋਰ ਕਿਹੜੀ ਗੱਲ ਸੁਣੀ? ਆਖਣ ਲੱਗੇ, ਜਿੱਥੇ ਸੁਣਿਆ ਭਗਤ ਵਚਨ ਹੈ, ਉੱਥੇ ਨਾਲ ਮੈਂ ਇਹ ਵੀ ਸੁਣਿਆ ਕਿ ਪਤਿਤ ਪਾਵਨ ਵੀ ਹੈ। ਇਸ ਵਾਸਤੇ ਮੈਨੂੰ ਤਰਵਾਸ ਮਿਲ ਗਈ ਹੈ, ਮੇਰੇ ਮਨ ਅੰਦਰ ਕੁਝ ਸ਼ਾਂਤੀ ਆ ਗਈ ਹੈ ਕਿ ਜੇ ਆਪਣੇ ਭਗਤਾਂ ਨੂੰ ਪਿਆਰ ਕਰਦਾ ਤਾਂ ਉੱਥੇ ਪਤਿਤਾਂ ਨੂੰ ਵੀ ਆਪਣੇ ਚਰਨਾਂ ਵਿੱਚ ਜ਼ਰੂਰ ਥਾਂ ਦਿੰਦਾ, ਅਤੇ ਹੁਣ ਮੈਨੂੰ ਕੋਈ ਡਰ ਨਹੀਂ। ਭਗਤ ਵਚਨ ਸੁਣ, ਹੋ ਤੂੰ ਨਿਰਾਸ਼ ਹਿਰਦੇ, ਪਰ ਪਤਿਤ ਪਾਵਨ ਸੁਣ ਆਸਾ ਹੁਦਾਰ ਹੋ। ਹੁਣ ਮੇਰੇ ਮਨ 'ਚ ਆਸ ਵੱਧ ਗਈ ਹੈ ਕਿ ਮੈਨੂੰ ਵੀ ਇਹਦੇ ਚਰਨਾਂ ਵਿੱਚ ਥਾਂ ਮਿਲ ਜਾਏ। ਪਤਿਤ ਪਾਵਨ ਸੁਣ ਆਸਾ ਉਧਾਰ ਹੋ। ਭਾਈ ਸਾਹਿਬ ਜੀ ਅਗਲੀ ਤੁਕ 'ਚ ਫਿਰ ਉਦਾਸੀ ਪ੍ਰਗਟ ਕਰਦੇ ਨੇ, ਆਉਂਦੇ ਨੇ, ਅੱਜ ਇੱਕ ਹੋਰ ਗੱਲ ਸੁਣੀ ਹੈ। ਕੀ ਸੁਣਿਆ? ਕਹਿੰਦੇ ਨੇ, ਮੈਂ ਸੁਣਿਆ ਕਿ ਗੁਰੂ ਅੰਤਰਯਾਮੀ ਵੀ ਹੈ, ਅਤੇ ਮੈਂ ਤਾਂ ਹੋਰ ਡਰ ਗਿਆ। ਭਾਈ ਸਾਹਿਬ ਜੀ, ਇਹਦੀ ਡਰਨ ਵਾਲੀ ਕਿਹੜੀ ਗੱਲ? ਕਹਿਣ ਲੱਗੇ, ਜੇ ਗੁਰੂ ਅੰਤਰਯਾਮੀ ਹੈ ਤਾਂ ਫਿਰ ਮੈਂ ਆਪਣਾ ਕਿਹੜਾ ਮੂੰਹ ਲੈ ਕੇ ਉਹਦੇ ਚਰਨਾਂ ਵਿੱਚ ਜਾਵਾਂਗਾ? ਮੇਰੇ ਔਗਣਾਂ ਨੂੰ ਉਹ ਜਾਣਦਾ, ਉਹ ਅੰਤਰਯਾਮੀ ਹੈ, ਮੇਰੀਆਂ ਕਰਤੂਤਾਂ ਨੂੰ ਉਹ ਜਾਣਦਾ ਹੈ। ਜੇ ਅੰਤਰਯਾਮੀ ਹੈ ਫਿਰ ਮੈਂ ਉਹਦੇ ਦਰਬਾਰ 'ਚ ਕਿਵੇਂ ਜਾਵਾਂਗਾ? ਗਜ਼ਬ ਕੀਤਾ ਭਾਈ ਸਾਹਿਬ ਜੀ। ਆਂਦਨੇ, ਅੰਤਰਯਾਮੀ ਸੁਣ, ਕੰਪਤ ਹੂੰ ਅੰਤਰਗਤ, ਮੇਰਾ ਅੰਦਰ ਕੰਬ ਗਿਆ ਕਿ ਮੈਂ ਜੇ ਹਜ਼ੂਰ ਦੀ ਦਰਗਾਹ ਵਿੱਚ ਗਿਆ ਅਤੇ ਮੇਰੇ ਔਗਣ ਦੇ ਮੇਰੇ ਮਾਲਕ ਨੂੰ ਪਤਾ ਲੱਗ ਜਾਣੀ ਹੈ, ਅੰਤਰਯਾਮੀ ਜੋ ਹੋਇਆ। ਅੰਤਰਯਾਮੀ ਸੁਣ, ਕੰਪਤ ਹੂੰ ਅੰਤਰਗਤ, ਪਰ ਅਗਲੀ ਗੱਲ ਇੱਕ ਹੋਰ ਸੁਣੀ ਹੈ ਅਤੇ ਮੇਰੇ ਮਨ 'ਚ ਖੁਸ਼ੀ ਹੋ ਗਈ। ਉਹ ਕਿਹੜੀ? ਕਿ ਦਇਆ ਕੇ ਦਇਆ ਸੁਣ ਪੈ ਪਰਮ ਤਾਰ। ਜਿੱਥੇ ਉਹ ਅੰਤਰਯਾਮੀ ਹੈ ਉੱਥੇ ਦਿਆਲੂ ਵੀ ਹੈ, ਉੱਥੇ ਕਿਰਪਾਲੂ ਵੀ ਹੈ। ਇਹ ਔਗੁਣ ਬਖਸ਼ ਦਿੰਦਾ ਹੈ, ਔਗੁਣ ਚਿਤਾਰਦਾ ਨਹੀਂ। ਇਸ ਵਾਸਤੇ ਉਹ ਵੀ ਭੈ ਜੋ ਮੇਰੇ ਅੰਦਰ ਪੈਦਾ ਹੋਇਆ ਸੀ ਉਹ ਵੀ ਟਲ ਗਿਆ। ਦਇਆ ਕੇ ਦਇਆ ਸੁਣ ਭੈ ਪਰਮ ਤਾਰ। ਅੱਗੇ ਜਾ ਕੇ ਭਾਈ ਸਾਹਿਬ ਜੀ ਕਹਿੰਦੇ ਕਿ ਮੈਂ ਤਾਂ ਸਿੰਬਲ ਹਾਂ, ਸਿੰਬਲ ਦਾ ਦਰਖਤ ਕਿਸੇ ਕੰਮ ਨਹੀਂ ਆਉਂਦਾ। ਜੇ ਤੁਹਾਨੂੰ ਨਹੀਂ ਪਤਾ, ਫਿਰ ਆਸਾਂ ਦੀ ਵਾਰ ਦਾ ਕੀਰਤਨ ਤੁਸੀਂ ਬਹੁਤ ਸੁਣਦੇ ਹੀ ਹੋ, ਪਾਠ ਕਰਦੇ ਵੀ ਹੋ। ਸਿੰਬਲ ਰੁੱਖ ਸਰਾਇਆ ਅਤ ਦੀਰਘ ਅਤ ਮੁੱਚ, ਪਰ ਜਦੋਂ ਪੰਛੀ ਆਉਂਦੇ ਹਨ ਇਹ ਆਸ ਰੱਖ ਕੇ ਕਿ ਸ਼ਾਇਦ ਇੱਥੋਂ ਸਾਨੂੰ ਵੀ ਚੰਗਾ ਖਾਣਾ ਮਿਲ ਜਾਏ। ਅਤੇ ਧੰਨ ਗੁਰੂ ਨਾਨਕ ਜੀ ਕਹਿੰਦੇ ਨੇ, ਉਹ ਇਹ ਜੇ ਆਵੇਂ ਆਸ ਕਰ ਜਾਏ ਨਿਰਾਸ਼ੇ ਕਿਰਤ, ਕਿਉਂ ਕਿ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਪਰ ਭਾਈ ਸਾਹਿਬ ਕਹਿੰਦੇ ਨੇ, ਖੁਸ਼ਕਿਸਮਤੀ ਮੇਰੀ ਕਿ ਅਗਰ ਮੈਂ ਸਿੰਬਲ ਸਾਂ ਤਾਂ ਮੈਨੂੰ ਗੁਰੂ ਚੰਦਨ ਮਿਲ ਗਿਆ। ਚੰਦਨ ਦੇ ਵਿੱਚ ਇੱਕ ਤਾਰੀਫ ਹੈ ਕਿ ਚੰਦਨ ਦੇ ਨਾਲ ਕੋਈ ਵੀ ਦਰਖਤ ਉੱਗ ਪਵੇ ਇੱਕ ਬਾਂਸ ਨੂੰ ਛੱਡ ਕੇ, ਬਾਕੀ ਸਾਰੇ ਉਹ ਚੰਦਨ ਦੀ ਖੁਸ਼ਬੂ ਗ੍ਰਹਿਣ ਕਰ ਲੈਂਦੇ। ਕਬੀਰ ਜੀ ਨੇ ਕਿਹਾ, ਕਬੀਰ ਚੰਦਨ ਕਾ ਬਿਰਹਾ ਬਲਾ, ਬੇੜਿਓ ਧਾਗ ਪਲਾਸ, ਕੋਈ ਵੀ ਚੰਦਨ ਹੋਏ ਬਸੇ ਜੋ ਚੰਦਨ ਪਾ। ਅਤੇ ਭਾਈ ਸਾਹਿਬ ਜੀ ਕਹਿੰਦੇ ਨੇ, ਮੈਂ ਗੁਰੂ ਰੂਪੀ ਚੰਦਨ ਦੀ ਛਾਂ ਹੇਠਾਂ ਆ ਕੇ ਬੈਠ ਗਏ, ਉਹ ਚੰਦਨ ਦੀ ਖੁਸ਼ਬੂ ਮੇਰੇ ਅੰਦਰ ਵੀ ਦਾਖਲ ਹੋ ਗਈ, ਮੈਂ ਸਤਿਗੁਰ ਦੇ ਨੇੜੇ ਹੋਰ ਹੋ ਗਿਆ। ਭਗਤ ਨਾਮਦੇਵ ਨੇ ਵੀ ਇਹ ਗੱਲ ਆਖੀ ਹੈ, ਆਖਣ ਲੱਗੇ, ਉਹ ਭਗਵਾਨ ਤੁਮ ਚੰਦਨ ਹਮ ਅਰਿੰਦ ਵਾਪਰੇ, ਪਰ ਮੇਰੇ ਚੰਗੇ ਬਾਗ ਮੇਰੀ ਖੁਸ਼ਕਿਸਮਤੀ ਸੰਗ ਤੁਮਹਾਰੇ ਵਾਸਾ, ਨੀਚ ਰੂਖ ਤੇ ਊਚ ਬਹਿ ਹੈ ਗੰਧ ਸੁਗੰਧ ਨਿਵਾਸਾ, ਜਿਸ ਗਲੀ ਵਿੱਚੋਂ ਗੁਰ ਸਿੱਖ ਲੰਘ ਜਾਏ, ਜਿਹਦਾ ਜੀਵਨ ਚੰਗਾ ਹੋਵੇ, ਜਿਹਦੇ ਅੰਦਰੋਂ ਗੁਰੂ ਨਾਨਕ ਦੀ ਖੁਸ਼ਬੂ ਆਵੇ। ਫਿਰ ਪ੍ਰਤੀਤ ਕਰੋ ਕਿ ਤਾਂ ਗੁਰੂ ਨਾਨਕ ਰੂਪੀ ਚੰਨਣ ਬਿਰਛ ਹੇਠਾਂ ਜ਼ਰੂਰ ਬੈਠ ਕੇ ਆਇਆ ਹੈ, ਇਹਨੇ ਗੁਰੂ ਨਾਨਕ ਰੂਪੀ ਚੰਨਣ ਦੀ ਸੰਗਤ ਕੀਤੀ ਹੈ। ਜਿਸ ਸੰਗਤ ਦਾ ਸਦਕਾ ਇਹਦੇ ਅੰਦਰ ਗੁਰੂ ਨਾਨਕ ਦੀ ਸੁਗੰਧ ਆ ਰਹੀ ਹੈ, ਗੁਰਮਤਿ ਦੀ ਸੁਗੰਧ ਆ ਰਹੀ ਹੈ। ਜੇ ਗੁਰਮਤਿ ਦੀ ਸੁਗੰਧ ਨਹੀਂ ਆਈ, ਫਿਰ ਮਹਿਸੂਸ ਕਰਕੇ ਹਾਲੀ ਸੰਗਤ ਨਹੀਂ ਕੀਤੀ, ਹਾਰੀ ਸੰਗਤ ਨਹੀਂ ਕੀਤੀ। ਤਾਂ ਹਜ਼ੂਰ ਜੀ ਕਹਿੰਦੇ ਨੇ, ਪਿਆਰੇ ਹੋ, ਜਿਸ ਮਾਰਗ ਦੇ ਕਦਮਾਂ ਵਿੱਚ ਬੈਠੇ, ਜਿਸ ਸਤਿਗੁਰ ਦੇ ਚਰਨਾਂ ਵਿੱਚ ਬੈਠੇ, ਇਹਦਾ ਗੁਣ ਹੀ ਇੱਕ ਬੜਾ ਮਹਾਨ ਹੈ। ਜੇ ਔਗੁਣ ਕਰਕੇ ਆਈਏ, ਨਫ਼ਰਤ ਨਹੀਂ ਕਰਦਾ, ਵੇਸਵਾ ਦੇ ਦਰਵਾਜ਼ੇ 'ਤੇ ਵੀ ਜਾ ਕੇ ਸਿੱਖ ਖੜਾ ਹੋ ਜਾਏ, ਇਹ ਨਫ਼ਰਤ ਨਹੀਂ ਕਰਦਾ, ਇਹ ਪਿਆਰ ਦੇ ਨਾਲ ਸਮਝਾਉਂਦਾ ਹੈ। ਆਖਦਾ ਸ਼ਕਲੋਂ ਸੂਰਤ ਸਿੱਖ ਲੱਗਣਾ ਹੈ, ਅਤੇ ਅੰਮ੍ਰਿਤ ਵੇਲੇ ਤਾਂ ਸਿੱਖ ਸੁਖਮਨੀ ਪੜ੍ਹਦਾ ਚੰਗਾ ਲੱਗਦਾ ਹੈ, ਆਸਾਂ ਦੀ ਬਾਤ ਕਹਿੰਦਾ ਚੰਗਾ ਲੱਗਦਾ, ਅਤੇ ਤੂੰ ਵੇਸਵਾ ਦੇ ਦਰਵਾਜ਼ੇ 'ਤੇ। ਕਬੀਰ ਜੀ ਨੇ ਆਖਿਆ, ਕਬੀਰ ਸਤਿਗੁਰ ਸੂਰਮੇ ਵਾਹਿਆ ਮਾਨ ਜੋੜੇ, ਇੱਕੋ ਪੀਰ ਮਾਰਿਆ ਕਰਗੀਆਂ ਵਾਲੇ ਨੇ, ਐਸੀ ਤਾਂ ਪਹਿਰੇਦਾਰ ਦੇ ਰੂਪ ਵਿੱਚ, ਐਸੀ ਤਾਂ ਚੌਕੀਦਾਰ ਦੇ ਰੂਪ ਵਿੱਚ, ਪਰਵਾਦਾ ਕੀਤਾ ਹੋਇਆ ਸੀ, ਤੇਰਾ ਨਾਂ ਕੀ ਹੈ? ਮੇਰਾ ਨਾਂ ਜੋਗਾ। ਬੱਚੂ ਜੇ ਤੇਰੇ ਤੂੰ ਤੇਰਾ ਨਾਂ ਜੋਗਾ ਤਾਂ ਕਿਹਦੇ ਜੋਗਾ? ਹਜ਼ੂਰ ਮੈਂ ਤੁਹਾਡੇ ਜੋਗਾ, ਜੇ ਤੂੰ ਮੇਰੇ ਜੋਗਾ ਤਾਂ ਫਿਰ ਮੈਂ ਵੀ ਤੇਰੇ ਜੋਗਾ। ਵਾਦਾ ਨਿਭਾਉਣ ਦੀ ਖਾਤਰ ਮੇਰੇ ਹਜ਼ੂਰ ਨੇ ਔਗੁਣ ਨਹੀਂ ਚਿਤਾਰਿਆ, ਤੂੰ ਗੁਰਸਿੱਖ ਹੋ ਕੇ ਵੇਸਵਾ ਦੇ ਦਰਵਾਜ਼ੇ ਉੱਤੇ ਨਹੀਂ, ਇੱਕ ਬਚਨ ਦੇ ਨਾਲ ਹੀ ਜੋਗਾ ਸਾਨੂੰ ਗਾਇਲ ਕਰ ਦਿੱਤਾ, ਪਛਤਾਵਾ ਲੈ ਕੇ ਅਨੰਤਪੁਰ ਦੀ ਧਰਤੀ ਵਾਲੇ ਪਾਸੇ ਤੁਰ ਪਿਆ ਅਤੇ ਕਲਗੀਆਂ ਦੇ ਚਰਨਾਂ ਵਿੱਚ ਜਾ ਕੇ ਠਹਿਰ। ਅੱਜ ਅਸੀਂ ਵੀ ਇਹ ਅਰਦਾਸ ਕਰਦੇ, ਹੋ ਮੇਰੇ ਮਾਲਕ ਤੂੰ ਮਿਠਬੋਲ ਰਿਹਾ ਹੈ, ਤੂੰ ਔਗਣ ਨਹੀਂ ਚਿਤਾਰਦਾ, ਬਖਸ਼ ਕਰ, ਰਹਿਮਤ ਕਰ, ਸਾਡੀ ਝੋਲੀ ਵਿੱਚ ਇਹ ਅਰਦਾਸ ਪਾ ਦੇ। ਭਾਈ ਨੰਦ ਲਾਲ ਨੇ ਵੀ ਤੈਨੂੰ ਕਿਸੇ ਜ਼ਮਾਨੇ ਵਿੱਚ ਆਖਿਆ ਸੀ, ਕਲਗੀਆਂ ਵਾਲੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਆਖਿਆ ਸੀ, ਗਾਰ ਗੁਨਾਹਗਾਰ ਹੈ, ਅਗਰ ਮੈਂ ਗੁਨਾਹਗਾਰ ਹਾਂ, ਹੱਕ ਬਖਸ਼ਣ ਦਾ ਤੂੰ ਤਾਂ ਬਖਸ਼ਣਹਾਰ ਹੈ, ਮੇਰਾ ਸੁਭਾਅ ਹੈ ਔਗਣ ਕਰਨਾ, ਮੇਰਾ ਸੁਭਾਅ ਹੈ ਹਮਰੋ ਸੁਹਾਓ। ਪੰਜਵੇਂ ਪਾਤਸ਼ਾਹ ਕਹਿੰਦੇ ਹਮਰੋ ਸੁਹਾਓ, ਮੇਰਾ ਸੁਭਾਅ ਬਣ ਗਿਆ ਸਦਾ ਸਦ ਭੂਲਣ, ਸਦਾ ਹੀ ਭੁੱਲਾਂ ਕਰਨੀਆਂ, ਪਰ ਤੁਮ ਰੋਬਿਰਦ ਤੱਤ ਭੁਗਰਨ, ਤੇਰਾ ਬਿਰਦ ਹੈ ਪੱਤਾਂ ਦਾ ਉਦਕਾਰ ਕਰਨਾ, ਤੂੰ ਮੇਰੇ ਔਗਣਾਂ ਵੱਲ ਨਾ ਵੇਖ, ਆਪਣੇ ਬਿਰਧ ਬਾਣ ਦੀ ਲਾਜ ਰੱਖ, ਤੇਰਾ ਬਿਰਦ ਹੈ ਉਧਾਰ ਕਰਨਾ, ਆਪਣੇ ਬਿਰਧ ਬਾਣ ਦੀ ਲਾਜ ਰੱਖ। ਤੋ ਸਤਿਗੁਰ ਜੀ ਕਹਿੰਦੇ ਨੇ, ਕੌੜਾ ਬੋਲ ਨਾ ਜਾਣੇ, ਜਾਣਦਾ ਹੀ ਨਹੀਂ, ਆਉਂਦਾ ਹੀ ਨਹੀਂ, ਉਸ ਦਾ ਸਭ ਦੀ ਡੂੰਘਾਈ ਵਿੱਚ ਜਾਓ, ਮਿੱਠ ਬੋਲਦਾ ਜੀ ਆ ਸੱਜਣ ਸਵਾਮੀ ਮੋਹਰਾ ਹਾਂ ਸੰਭਲ ਥੱਕੀ ਜੀ ਇਸ ਅੱਖਰ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰ। ਸਾਡੇ ਪੰਜਾਬ ਵਿੱਚ ਆਮ ਕਹਾਵਤ ਹੈ ਕੋਈ ਨਿੱਛ ਮਾਰੇ ਤਾਂ ਆਂਦੇ ਨੇ ਖਬਰੇ ਕਿਸੇ ਯਾਦ ਕੀਤਾ ਕਿਸੇ ਸੰਭਾਲ ਕੀਤੀ ਕਿਸੇ ਮੈਨੂੰ ਚੇਤੇ ਕੀਤਾ। ਉਹ ਸੰਭਾਲ ਲਫ਼ਜ਼ ਚੇਤੇ ਕਰਨ ਦਾ ਹੈ ਤਾਂ ਜ਼ਰੂਰ ਕਹਿੰਦੇ ਨੇ ਹਾਂ ਸੰਭਲ ਥੱਕੀ ਜੀ ਮੈਂ ਸੰਭਾਲ ਸੰਭਾਲ ਕੇ ਥੱਕ ਗਈ ਯਾਦ ਕਰ ਕਰਕੇ ਥੱਕ ਗਈ ਕਿਧਰੇ ਇੱਕ ਵਾਰੀ ਤਾਂ ਮੈਨੂੰ ਪਤਾ ਲੱਗੇ ਕੋਈ ਇੱਕ ਵੀ ਜਗ੍ਹਾ 'ਤੇ ਇੱਕ ਔੜਾ ਬੋਲਿਆ ਹੋਵੇ ਪਰ ਮੇਰੀ ਯਾਦ 'ਚ ਹਾਲੇ ਤੱਕ ਮੈਨੂੰ ਕੋਈ ਨਹੀਂ ਆਇਆ ਹਾਂ ਸੰਭਲ ਥੱਕੀ ਜੀ। ਉਹ ਕਦੇ ਨਾ ਬੋਲੇ ਕੌੜਾ ਮੱਕੇ ਦੇ ਲੋਕਾਂ ਨੇ ਲੱਤੋਂ ਫੜ ਕੇ ਖਿੱਟਿਆ ਇਹ ਕੌੜਾ ਨਹੀਂ ਬੋਲਿਆ ਇਹ ਮਿੱਠਾ ਬੋਲਿਆ ਮਿੱਠ ਬੋਲਦਾ ਜੋ ਹੋਇਆ ਅਸੀਂ ਅੱਜ ਮਿੱਠ ਬੋਲੇ ਦੇ ਚਰਨਾਂ ਵਿੱਚ ਬੈਠੇ ਹੋਏ ਹਾਂ ਅਤੇ ਫਿਰ ਸਿੱਖ ਲਈਏ ਇਹ ਗੁਣ ਅਸੀਂ ਵੀ ਸਿੱਖ ਲਈਏ ਤਾਂ ਮਿੱਠ ਬੋਲਦਾ ਜੀ ਹਰ ਸੱਜਣ ਸੁਆਮੀ ਮੋਹਰਾ ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਿਉਂ ਨਹੀਂ ਬੋਲਦਾ ਅਗਲੀ ਧੁੱਪੇ ਜਵਾਬ ਹੈ ਕੌੜਾ ਬੋਲਣਾ ਜਾਣੇ ਜਾਣਦਾ ਹੀ ਨਹੀਂ ਕੌੜਾ ਬੋਲਣਾ ਆਉਂਦਾ ਹੀ ਨਹੀਂ ਸੁ ਕੌੜਾ ਬੋਲਣਾ ਜਾਣ ਪੂਰਨ ਭਗਵਾਨੇ ਇਹ ਅਗਲਾ ਬੜਾ ਵੱਡਾ ਗੁਣ ਔਗੁਣ ਕੋਈ ਨਾ ਚਾਹੇ ਉਹ ਮੇਰੇ ਮਾਲਕ ਤੂੰ ਆਪ ਲਿਖੇ ਔਗੁਣ ਕੋਈ ਨਾ ਚਾਹੇ। ਅੱਜ ਅਸੀਂ ਵੀ ਤੇਰੇ ਚਰਨਾਂ ਵਿੱਚ ਅਰਦਾਸ ਪਾਉਂਦੇ ਹਾਂ ਤੇਰੇ ਚਰਨਾਂ ਵਿੱਚ ਦੁਗੜੀ ਕਰਦੇ ਹਾਂ ਹਾਂ ਤਾਂ ਗੁਨਾਹਗਾਰ ਇਤਨਾ ਹੱਕ ਵੀ ਨਹੀਂ ਸਾਡਾ ਅਸੀਂ ਆਖ ਸਕੀਏ ਤੈਨੂੰ ਕਿਆ ਮੂਲ ਹੈ ਕਿਆ ਦੇਣਾ ਕਿਆ ਮੂਲ ਹੈ ਬੋਲੂ ਅਰਦਾਸ ਮੈਂ ਕਿਹੜਾ ਮੂੰਹ ਲੈ ਕੇ ਤੇਰੀ ਦਰਗਾਹ ਵਿੱਚ ਅਰਦਾਸ ਪਾਵਾਂ ਮੈਂ ਤਾਂ ਅਰਦਾਸ ਕਰਨ ਜੋਗਾ ਵੀ ਹੈ ਕਿਆ ਮੂੰਹ ਲੈ ਬੋਲੂ ਅਰਦਾਸ ਪਾਪ ਪੁੰਨ ਦੋਏ ਸਾਖੀ ਪਾਸ ਮੈਂ ਕਿਵੇਂ ਦਰਗਾਹ ਵਿੱਚ ਤੇਰੇ ਚਰਨਾਂ ਜਾ ਕੇ ਅਰਦਾਸ ਕਰਾਂ ਪਰ ਮੈਨੂੰ ਫਖਰ ਹੈ ਕਿ ਔਗੁਣ ਕੋ ਨਚਤਾਰੇ ਉਸਦੇ ਸਾਹਦਾ ਇਸ ਵਾਸਤੇ ਮੇਰੇ ਔਗੁਣ ਵੀ ਨਚਤਾਈ ਮੇਰੀਆਂ ਭੁੱਲਾਂ ਵੀ ਨਚਤਾਈਆਂ ਮੇਰੀਆਂ ਭੁੱਲਾਂ ਨੂੰ ਵਿਸਾਰ ਕੇ ਮੇਰੇ ਔਗਣਾਂ ਨੂੰ ਵਿਸਾਰ ਕੇ ਹੇ ਪਤਿਤ ਪਾਵਨ ਤੇਰਾ ਬਿਰਧ ਹੈ ਆਪਣੇ ਬਿਰਧ ਬਾਣੀ ਦੀ ਲਾਜ ਰੱਖ ਹਮਰੋ ਸਹਾਓ ਸਾਡਾ ਸੁਭਾਅ ਬਣ ਗਿਆ ਵੇ ਹਮਰੋ ਸਹਾਓ ਸਦਾ ਸਦਪੂਰਨ ਤਰ ਤੁਮਰੋ ਬਿਰਧ ਪਤਿਤ ਪੁੱਤ ਸਾਏ ਤਾਏ ਜੋ ਉਹ ਇੱਕ ਵਾਰੀ ਜੇ ਤੁਕ ਸਾਇਆ ਔਗਣ ਕੋ ਨਚਤਾਰੇ ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਉਹ ਕਦੇ ਨਾ ਬੋਲੇ ਕੌੜਾ ਮਿੱਠੇ ਘਟ ਘਟ ਵਾਸੀ ਸਰਬ ਨਿਵਾਸ